ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਇਫਸੀਓਂ। ਕਿਉਂ ਜੇ ਤੁਹਾਨੂੰ ਇਮਾਨ ਦੇ ਪਾਰੋਂ ਫਜ਼ਲ ਨਾਲ ਹੀ ਮੁਕਤੀ ਮਿਲੀ ਹੈ, ਅਤੇ ਇਹ ਤੁਹਾਡੇ ਵੱਲੋਂ ਨਹੀਂ, ਰੱਬ ਦੀ ਬਖਸ਼ਿਸ਼ ਹੈ। ਜਵਾਬੀ ਪੜ੍ਹਾਈ ਫਿਲਪੀਓਂ। ਐ ਭਰਾਵੋ, ਮੇਰਾ ਇਹ ਖਿਆਲ ਨਹੀਂ ਵੀ ਫੜਿਆ ਗਿਆ ਵਾਂ, ਬਲਕਿ ਬਸ ਇੰਨਾ ਕਰਦਾ ਵਾਂ ਵੀ ਜਿਹੜੀਆਂ ਛਾਵਾਂ ਲੰਘ ਗਈਆਂ ਉਹਨਾਂ ਨੂੰ ਭੁੱਲ ਕੇ ਅੱਗੇ ਦੀਆਂ ਛਾਵਾਂ ਵੱਲ ਵਧਾਂ, ਨਿਸ਼ਾਨ ਵੱਲ ਦੌੜਦਾ ਜਾਂਦਾ ਵਾਂ ਤਾਂ ਜੋ ਉਸ ਇਨਾਮ ਨੂੰ ਪਾਵਾਂ ਜਿਹਦੇ ਲਈ ਰੱਬ ਨੇ ਮੈਨੂੰ ਮਸੀਹ ਯਸੂ ਵਿੱਚ ਉੱਤੇ ਸੱਦਿਆ ਹੈ। ਬਹਰਹਾਲ ਜਿੱਥੋਂ ਤੀਕਰ ਅਸੀਂ ਅਪੜੇ ਹਾਂ ਉਹਦੇ ਮੁਤਾਬਕ ਹੀ ਟੁਰੀਏ, ਪਰ ਸਾਡਾ ਵਤਨ ਅਸਮਾਨ ਉੱਤੇ ਹੈ ਅਤੇ ਅਸੀਂ ਇੱਕ ਮੁਨੱਜੀ ਯਾਨੀ ਖੁਦਾਵੰਦ ਯਸੂ ਮਸੀਹ ਦੇ ਉੱਥੋਂ ਆਉਣ ਦੀ ਉਡੀਕ ਵਿੱਚ ਹਾਂ। ਕਿਸੇ ਵੀ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਅਤੇ ਮਿੰਨਤ ਦੇ ਰਾਹੀਂ ਵਡਿਆਈ ਦੇ ਨਾਲ ਰੱਬ ਦੇ ਸਾਹਮਣੇ ਰੱਖੀਆਂ ਜਾਣ, ਅਤੇ ਰੱਬ ਦਾ ਇਤਮਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਹੈ ਤੁਹਾਡੇ ਦਿਲਾਂ ਅਤੇ ਖਿਆਲਾਂ ਨੂੰ ਮਸੀਹ ਯਸੂ ਵਿੱਚ ਮਹਿਫੂਜ਼ ਰੱਖੇ। ਐ ਭਰਾਵੋ, ਜਿੰਨੀਆਂ ਗੱਲਾਂ ਸੱਚੀਆਂ ਨੇ ਅਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ ਅਤੇ ਜਿੰਨੀਆਂ ਗੱਲਾਂ ਵਾਜਬ ਨੇ ਅਤੇ ਜਿੰਨੀਆਂ ਗੱਲਾਂ ਪਾਕ ਨੇ ਅਤੇ ਜਿੰਨੀਆਂ ਗੱਲਾਂ ਪਸੰਦੀਦਾ ਨੇ ਅਤੇ ਜਿੰਨੀਆਂ ਗੱਲਾਂ ਦਿਲਕਸ਼ ਨੇ, ਗਰਜ਼ ਜਿਹੜੀਆਂ ਨੇਕੀ ਅਤੇ ਤਾਰੀਫ ਦੀਆਂ ਗੱਲਾਂ ਨੇ ਉਹਨਾਂ ਉੱਤੇ ਗੌਰ ਕਰਿਆ ਕਰੋ। ਸਾਡੇ ਰੱਬ ਅਤੇ ਬਾਪ ਦੀ ਸਦਾ ਵਡਿਆਈ ਹੁੰਦੀ ਰਹੇ। ਆਮੀਨ। ਦਰਸੀ ਵਾਜ ਬਾਈਬਲ ਵਿੱਚੋਂ ਮੱਤੀ। ਅਤੇ ਜਿੱਦਾਂ ਯਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਉਦਾਂ ਹੀ ਕੀਤਾ। ਉਸ ਵੇਲੇ ਯਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਸੇ ਰਾਤ ਮੇਰੀ ਵਜ੍ਹਾ ਤੋਂ ਠੋਕਰ ਖਾਓਗੇ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਭਾਵੇਂ ਸਾਰੇ ਤੇਰੇ ਪਾਰੋਂ ਠੋਕਰ ਖਾਣ ਪਰ ਮੈਂ ਕਦੀ ਠੋਕਰ ਨਾ ਖਾਵਾਂਗਾ। ਯਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਵਾਂ ਵੀ ਇਸੇ ਰਾਤ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਮੇਰਾ 3 ਵਾਰੀ ਇਨਕਾਰ ਕਰੇਗਾ। ਪਤਰਸ ਨੇ ਉਹਨੂੰ ਆਖਿਆ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਵੇ ਫਿਰ ਵੀ ਕਦੀ ਤੇਰਾ ਇਨਕਾਰ ਨਹੀਂ ਕਰਾਂਗਾ। ਅਤੇ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਆਖਿਆ। ਅਤੇ ਸਰਦਾਰ ਕਾਹਨ ਅਤੇ ਸਾਰੇ ਸਦਰੇ ਅਦਾਲਤ ਵਾਲੇ ਯਸੂ ਨੂੰ ਮਾਰਨ ਲਈ ਉਹਦੇ ਖਿਲਾਫ਼ ਝੂਠੀ ਗਵਾਹੀ ਲੱਭਣ ਲੱਗੇ, ਪਰ ਨਾ ਮਿਲੀ, ਹਾਲਾਂਕਿ ਬਥੇਰੇ ਗਵਾਹ ਆਏ। ਪਰ ਯਸੂ ਚੁੱਪ ਹੀ ਰਿਹਾ। ਸਰਦਾਰ ਕਾਹਨ ਨੇ ਉਹਨੂੰ ਆਖਿਆ, ਮੈਂ ਤੈਨੂੰ ਜਿਉਂਦੇ ਰੱਬ ਦੀ ਕਸਮ ਦੇਣਾ ਵਾਂ ਵੀ ਜੇ ਤੂੰ ਰੱਬ ਦਾ ਪੁੱਤਰ ਮਸੀਹ ਹੈ ਤਾਂ ਸਾਨੂੰ ਦੱਸ ਦੇ। ਯਸੂ ਨੇ ਉਹਨੂੰ ਆਖਿਆ, ਤੂੰ ਆਪੇ ਹੀ ਆਖ ਦਿੱਤਾ, ਬਲਕਿ ਮੈਂ ਤੈਨੂੰ ਆਖਣਾ ਵਾਂ ਵੀ ਇਸ ਤੋਂ ਬਾਅਦ ਤੁਸੀਂ ਇਬਨੇ ਆਦਮ ਨੂੰ ਕਾਦਰ ਮੁਤਰਿਕ ਦੇ ਸੱਜੇ ਹੱਥ ਬੈਠਾ ਅਤੇ ਬੱਦਲਾਂ ਦੇ ਉੱਤੇ ਆਉਂਦਾ ਵੇਖੋਗੇ। ਇੱਥੇ ਸਰਦਾਰ ਕਾਹਨ ਨੇ ਇਹ ਆਖ ਕੇ ਆਪਣੇ ਕੱਪੜੇ ਫਾੜੇ ਵੀ ਉਹਨੇ ਕੁਫਰ ਬੱਕਿਆ ਹੈ। ਉਹਨਾਂ ਨੇ ਜਵਾਬ ਵਿੱਚ ਆਖਿਆ, ਉਹਨੂੰ ਕਤਲ ਹੋਣਾ ਚਾਹੀਦਾ ਹੈ। ਅਤੇ ਪਤਰਸ ਬਾਹਰ ਵਿਹੜੇ ਵਿੱਚ ਬੈਠਾ ਸੀ ਅਤੇ ਇੱਕ ਲੌਂਡੀ ਨੇ ਉਹਦੇ ਕੋਲ ਆ ਕੇ ਆਖਿਆ, ਤੂੰ ਵੀ ਯਸੂ ਗਲੀਲੀ ਦੇ ਨਾਲ ਸੀ। ਉਹਨੇ ਸਾਰਿਆਂ ਦੇ ਸਾਹਮਣੇ ਇਹ ਆਖ ਕੇ ਇਨਕਾਰ ਕੀਤਾ ਵੀ ਮੈਂ ਨਹੀਂ ਜਾਣਦਾ ਤੂੰ ਕੀ ਆਖਦੀ ਹੈ। ਅਤੇ ਜਦੋਂ ਉਹ ਡਿਉੜੀ ਵਿੱਚ ਚਲੇ ਗਿਆ ਅਤੇ ਦੂਜੀ ਨੇ ਉਹਨੂੰ ਵੇਖਿਆ ਅਤੇ ਜਿਹੜੇ ਉੱਥੇ ਸੀ ਉਹਨਾਂ ਨੂੰ ਆਖਿਆ, ਇਹ ਵੀ ਯਸੂ ਨਾਸਰੀ ਦੇ ਨਾਲ ਸੀ। ਉਹਨੇ ਸਹੁੰ ਖਾ ਕੇ ਫਿਰ ਇਨਕਾਰ ਕੀਤਾ ਵੀ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਕੁਝ ਦੇਰ ਬਾਅਦ ਜਿਹੜੇ ਉੱਥੇ ਖੜ੍ਹੇ ਸੀ ਉਹਨਾਂ ਨੇ ਪਤਰਸ ਦੇ ਕੋਲ ਆ ਕੇ ਆਖਿਆ, ਬੇਸ਼ੱਕ ਤੂੰ ਵੀ ਉਹਨਾਂ ਵਿੱਚੋਂ ਹੀ ਹੈ, ਕਿਉਂ ਜੇ ਤੇਰੀ ਬੋਲੀ ਤੋਂ ਵੀ ਲੱਗਦਾ ਹੈ। ਇਹਦੇ 'ਤੇ ਉਹ ਲਾਨਤ ਅਤੇ ਸਹੁੰ ਖਾਣ ਲੱਗ ਪਿਆ ਵੀ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਅਤੇ ਉਸੇ ਵੇਲੇ ਕੁੱਕੜ ਨੇ ਬਾਂਗ ਦਿੱਤੀ। ਪਤਰਸ ਨੂੰ ਯਸੂ ਦੀ ਉਹ ਗੱਲ ਯਾਦ ਆਈ ਜਿਹੜੀ ਉਹਨੇ ਆਖੀ ਸੀ ਵੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਨਕਾਰ ਕਰੇਗਾ। ਅਤੇ ਉਹ ਬਾਹਰ ਜਾ ਕੇ ਜ਼ਾਰ ਜ਼ਾਰ ਰੋਇਆ। ਪਤਰਸ ਵੱਲੋਂ ਜਿਹੜਾ ਯਸੂ ਮਸੀਹ ਦਾ ਰਸੂਲ ਹੈ ਉਹਨਾਂ ਮੁਸਾਫਰਾਂ ਦਾ ਨਾਂ ਜਿਹੜੇ ਪੈਂਥੂਸ, ਗਲੀਤੀਆ, ਖੁਪਦਿਕੀਆ, ਆਸੀਆ ਅਤੇ ਬਥੀਨੀਆ ਵਿੱਚ ਰਹਿੰਦੇ ਨੇ। ਸਾਡੇ ਖੁਦਾਵੰਦ ਯਸੂ ਮਸੀਹ ਦੇ ਰੱਬ ਅਤੇ ਪਿਓ ਦੀ ਵਡਿਆਈ ਹੋਵੇ, ਜਿਹਨੇ ਯਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਾਰੋਂ ਆਪਣੀ ਵੱਡੀ ਰਹਿਮਤ ਦੇ ਰਾਹੀਂ ਸਾਨੂੰ ਜ਼ਿੰਦਾ ਆਸ ਲਈ ਨਵੇਂ ਸਿਰੇ ਤੋਂ ਪੈਦਾ ਕੀਤਾ ਤਾਂ ਜੋ ਇੱਕ ਗੈਰਫਾਨੀ ਤੇ ਬੇਦਾਗ ਤੇ ਲਾਜ਼ਵਾਲ ਮਿਰਾਸ ਨੂੰ ਹਾਸਲ ਕਰੀਏ। ਭਈ ਤੁਹਾਡਾ ਅਜ਼ਮਾਇਆ ਹੋਇਆ ਇਮਾਨ ਜਿਹੜਾ ਅੱਗ ਤੋਂ ਅਜ਼ਮਾਏ ਹੋਏ ਫਾਨੀ ਸੋਨੇ ਤੋਂ ਵੀ ਬਹੁਤਾ ਕੀਮਤੀ ਏ, ਯਿਸੂ ਮਸੀਹ ਦੇ ਜ਼ਹੂਰ ਵੇਲੇ ਤਾਰੀਫ ਤੇ ਜਲਾਲ ਤੇ ਇੱਜ਼ਤ ਦਾ ਬਾਇਸ ਬਣੇ, ਕਿਉਂ ਜੇ ਤੁਸੀਂ ਫਾਨੀ ਤੁਖਮ ਨਾਲ ਨਹੀਂ ਬਲਕਿ ਗੈਰਫਾਨੀ ਨਾਲ ਰੱਬ ਦੇ ਕਲਾਮ ਦੇ ਰਾਹੀਂ ਜਿਹੜਾ ਜ਼ਿੰਦਾ ਤੇ ਕਾਇਮ ਏ ਨਵੇਂ ਸਿਰੇ ਤੋਂ ਪੈਦਾ ਹੋਏ ਹੋ। ਅਮਾਲ ਪਤਰਸ ਤੇ ਯੂਹੰਨਾ ਦੁਆ ਦੇ ਵੇਲੇ ਯਾਨੀ ਤੀਜੇ ਪੈਰ ਹੈਕਲ ਵਿੱਚ ਜਾ ਰਹੇ ਸੀ ਤੇ ਲੋਕ ਇੱਕ ਪਦੈਸ਼ੀ ਲੰਗੜੇ ਨੂੰ ਲਿਆਂਦੇ ਪਏ ਸੀ ਜਿਹਨੂੰ ਹਰ ਰੋਜ਼ ਹੈਕਲ ਦੇ ਉਸ ਬੂਹੇ ਉੱਤੇ ਬਿਠਾ ਦਿੰਦੇ ਸੀ ਜਿਹੜਾ ਸੋਨਾ ਅਖਵਾਉਂਦਾ ਏ ਤਾਂ ਜੋ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਕ ਮੰਗੇ। ਜਦੋਂ ਉਹਨੇ ਪਤਰਸ ਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਭੀਕ ਮੰਗੀ, ਪਤਰਸ ਤੇ ਯੂਹੰਨਾ ਨੇ ਉਹਦੇ ਉੱਤੇ ਧਿਆਨ ਨਾਲ ਨਜ਼ਰ ਕੀਤੀ ਤੇ ਪਤਰਸ ਨੇ ਆਖਿਆ, ਸਾਡੇ ਵੱਲ ਵੇਖ। ਉਹ ਉਹਨਾਂ ਤੋਂ ਕੁਝ ਮਿਲਣ ਦੀ ਆਸ ਤੋਂ ਉਹਨਾਂ ਵੱਲ ਮਤਵੱਜੋ ਹੋਇਆ। ਪਤਰਸ ਨੇ ਆਖਿਆ, ਚਾਂਦੀ ਸੋਨਾ ਤੇ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਏ ਉਹ ਤੈਨੂੰ ਦੇਣਾ ਵਾਂ। ਯਿਸੂ ਮਸੀਹ ਨਾਸਰੀ ਦੇ ਨਾਂ ਤੋਂ ਟੁਰ ਫਿਰ ਤੇ ਉਹਦਾ ਸੱਜਾ ਹੱਥ ਫੜ ਕੇ ਉਹਨੂੰ ਖਿਲਾਰਿਆ ਤੇ ਉਸੇ ਵੇਲੇ ਉਹਦੇ ਪੈਰ ਤੇ ਗਿੱਟੇ ਮਜ਼ਬੂਤ ਹੋ ਗਏ ਤੇ ਉਹ ਭੁੜਕ ਕੇ ਖਲੋ ਗਿਆ ਤੇ ਤੁਰਨ ਫਿਰਨ ਲੱਗ ਪਿਆ ਤੇ ਤੁਰਦਾ ਤੇ ਭੁੜਕਦਾ ਤੇ ਰੱਬ ਦੀ ਹਮਦ ਕਰਦਾ ਹੋਇਆ ਉਹਨਾਂ ਦੇ ਨਾਲ ਹੈਕਲ ਵਿੱਚ ਗਿਆ। ਅਮਾਲ ਜਦੋਂ ਉਹ ਕਲੀਸੀਆ ਨੂੰ ਇਹ ਆਖ ਰਿਹਾ ਸੀ ਤੇ ਕਾਹਨ ਤੇ ਹੈਕਲ ਦੇ ਸਰਦਾਰ ਸਦੂਕੀ ਉਹਦੇ ਉੱਤੇ ਚੜ ਆਏ ਤੇ ਉਹਨਾਂ ਨੇ ਉਹਨੂੰ ਫੜ ਲਿਆ ਤੇ ਉਹਨਾਂ ਨੂੰ ਵਿਚਕਾਰ ਖਿਲਾਰ ਕੇ ਪੁੱਛਣ ਲੱਗੇ, ਭਈ ਤੁਸੀਂ ਇਹ ਕੰਮ ਕਿਹਦੀ ਕੁਦਰਤ ਤੇ ਕਿਹਦੇ ਨਾਂ ਤੋਂ ਕੀਤਾ? ਉਸ ਵੇਲੇ ਪਤਰਸ ਨੇ ਰੂਹ ਪਾਕ ਤੋਂ ਮਾਮੂਰ ਹੋ ਕੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਤੇ ਇਸਰਾਇਲ ਦੀ ਸਾਰੀ ਉਮਤ ਨੂੰ ਪਤਾ ਹੋਵੇ ਭਈ ਯਿਸੂ ਮਸੀਹ ਨਾਸਰੀ ਜਿਹਨੂੰ ਤੁਸੀਂ ਮੁਰਦਿਆਂ ਵਿੱਚੋਂ ਜਲਾਇਆ ਉਹਦੇ ਹੀ ਨਾਂ ਤੋਂ ਇਹ ਬੰਦਾ ਤੁਹਾਡੇ ਸਾਹਮਣੇ ਤੰਦਰੁਸਤ ਖਲੋਤਾ ਏ। ਇਹ ਉਹੀ ਪੱਥਰ ਏ ਜਿਹਨੂੰ ਤੁਸੀਂ ਮਮਾਰਾਂ ਨੇ ਘਟੀਆ ਜਾਣਿਆ ਤੇ ਉਹ ਨੁੱਕਰ ਦੇ ਸਿਰੇ ਦਾ ਪੱਥਰ ਹੋ ਗਿਆ, ਤੇ ਕਿਸੇ ਦੂਜੇ ਨੂੰ ਇਹ ਨਾਂ ਨਹੀਂ ਦਿੱਤਾ ਗਿਆ ਜਿਹਦੇ ਪਰੋਂ ਅਸੀਂ ਮੁਕਤੀ ਪਾ ਸਕੀਏ। ਤੇ ਉਸ ਬੰਦੇ ਨੂੰ ਜਿਹੜਾ ਚੰਗਾ ਹੋਇਆ ਸੀ ਉਹਨਾਂ ਦੇ ਨਾਲ ਖਲੋਤਾ ਵੇਖ ਕੇ ਕੁਝ ਖਿਲਾਫ ਨਾ ਆਖ ਸਕੇ। ਉਹਨਾਂ ਨੇ ਉਹਨੂੰ ਹੋਰ ਧਮਕਾ ਕੇ ਛੱਡ ਦਿੱਤਾ ਕਿਉਂ ਜੇ ਲੋਕਾਂ ਦੇ ਪਰੋਂ ਮਿਲਿਆ। ਉਹ ਛੁੱਟ ਕੇ ਆਪਣੇ ਲੋਕਾਂ ਦੇ ਕੋਲ ਗਏ ਤੇ ਜੋ ਕੁਝ ਸਰਦਾਰ ਕਾਹਨਾਂ ਤੇ ਬਜ਼ੁਰਗਾਂ ਨੇ ਉਹਨਾਂ ਨੂੰ ਆਖਿਆ ਸੀ ਬਿਆਨ ਕੀਤਾ। ਜਦੋਂ ਉਹਨਾਂ ਨੇ ਇਹ ਸੁਣਿਆ ਤੇ ਇੱਕ ਦਿਲ ਹੋ ਕੇ ਉੱਚੀ ਆਵਾਜ਼ ਨਾਲ ਰੱਬ ਤੋਂ ਇਲਤਜਾ ਕੀਤੀ, ਭਈ ਐ ਮਾਲਕ, ਤੂੰ ਉਹ ਹੀ ਏ ਜਿਹਨੇ ਅਸਮਾਨ ਤੇ ਧਰਤੀ ਤੇ ਸਮੁੰਦਰ ਤੇ ਜੋ ਕੁਝ ਉਹਨਾਂ ਵਿੱਚ ਪੈਦਾ ਕੀਤਾ। ਹੁਣ ਐ ਖੁਦਾਵੰਦ, ਉਹਨਾਂ ਦੀਆਂ ਧਮਕੀਆਂ ਨੂੰ ਵੇਖ ਤੇ ਆਪਣੇ ਬੰਦਿਆਂ ਨੂੰ ਇਹ ਤੌਫੀਕ ਦੇ ਭਈ ਉਹ ਤੇਰਾ ਕਲਾਮ ਬੜੀ ਦਲੇਰੀ ਦੇ ਨਾਲ ਸੁਣਾਉਣ ਤੇ ਤੂੰ ਆਪਣਾ ਹੱਥ ਸ਼ਫਾ ਦੇਣ ਲਈ ਵਧਾ। ਜਦ ਉਹ ਦੁਆ ਕਰ ਚੁੱਕੇ ਤੇ ਜਿਸ ਮਕਾਨ ਵਿੱਚ ਉਹ ਇਕੱਠੇ ਸੀ ਉਹ ਹਿੱਲ ਗਿਆ ਤੇ ਸਾਰੇ ਪਾਕਰੂ ਨਾਲ ਭਰ ਗਏ ਤੇ ਰੱਬ ਦਾ ਕਲਾਮ ਦਲੇਰੀ ਨਾਲ ਸੁਣਾਉਂਦੇ ਰਹੇ। ਸਭ ਇਮਾਨਦਾਰਾਂ ਦੀ ਜਮਾਤ ਇੱਕ ਦਿਲ ਤੇ ਇੱਕ ਜਿੰਦ ਸੀ ਤੇ ਰਸੂਲ ਬੜੀ ਕੁਦਰਤ ਨਾਲ ਖੁਦਾਵੰਦ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਰਹੇ ਤੇ ਉਹਨਾਂ ਸਾਰਿਆਂ ਉੱਤੇ ਬੜਾ ਫਜ਼ਲ ਸੀ। ਉਹਨਾਂ ਵਿੱਚੋਂ ਕੋਈ ਵੀ ਮੁਹਤਾਜ ਨਹੀਂ ਸੀ ਤੇ ਯੂਸਫ ਉਹਦੀ ਇੱਕ ਪੈਲੀ ਸੀ ਜਿਹਨੂੰ ਉਹਨੇ ਵੇਚਿਆ ਤੇ ਪੈਸੇ ਲਿਆ ਕੇ ਰਸੂਲਾਂ ਦੇ ਪੈਰਾਂ ਵਿੱਚ ਧਰ ਦਿੱਤੇ। ਅਬਰਾਨੀਓ ਹੁਣ ਇਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਸ਼ੈਵਾਂ ਦਾ ਸਬੂਤ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਿਆਈ ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ। ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਕ੍ਰਿਸਚਨ ਸਾਇੰਸ ਵਿੱਚ ਮਵਾਦ ਨੂੰ ਰੂਹ ਸਮਝਿਆ ਜਾਂਦਾ ਏ, ਜਦਕਿ ਕ੍ਰਿਸਚਨ ਸਾਇੰਸ ਦੇ ਮੁਖਾਲਫ ਮਵਾਦ ਨੂੰ ਮਾਦਾ ਸਮਝਦੇ ਨੇ। ਉਹ ਮਾਦੇ ਨੂੰ ਹੀ ਸਭ ਕੁਝ ਸਮਝਦੇ ਨੇ ਤੇ ਰੂਹ ਨਾਲ ਜੁੜੀਆਂ ਗੱਲਾਂ ਨੂੰ ਯਾਦ ਤੇ ਬਿਲਕੁਲ ਨਹੀਂ ਮੰਨਦੇ, ਜਾਂ ਫਿਰ ਉਹਨਾਂ ਨੂੰ ਰੋਜ਼ ਦੀ ਹਯਾਤੀ ਤੋਂ ਬਹੁਤ ਦੂਰ ਦੀ ਸ਼ੈ ਸਮਝਦੇ ਨੇ। ਕ੍ਰਿਸਚਨ ਸਾਇੰਸ ਦਾ ਖਿਆਲ ਇਹਦੇ ਬਿਲਕੁਲ ਉਲਟ ਏ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ। ਨਹੀਂ ਤੇ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਿਸੂ ਸਬਰ ਨਾਲ ਤੇ ਸੱਚਾਈ ਦੀ ਹਸਤੀ ਨੂੰ ਜ਼ਾਹਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸੱਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਫਾ ਦਿੰਦਿਆਂ, ਬਦਰੂਹ ਨੂੰ ਕੱਢਦਿਆਂ ਅਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ। ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ 'ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਭਈ ਉਹਨਾਂ ਵੱਲੋਂ ਵੀ ਸੂਲੀ ਉੱਤੇ ਚਾੜੇ ਜਾਣ ਤੋਂ ਬਾਅਦ ਤੀਕਰ ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜ੍ਹਾ ਸੀ, ਜਿਹੜੇ ਬਿਮਾਰੀ, ਪਾਪ ਅਤੇ ਆਰਜ਼ੇ, ਮੌਤ ਅਤੇ ਕਬਰ ਉੱਤੇ ਫਤਿਹਮੰਦ ਹੋਏ। ਸੱਚ ਜਦ ਕਿਸੇ ਵੀ ਦੌਰ ਵਿੱਚ ਬੋਲਿਆ ਜਾਂਦਾ ਹੈ ਤਾਂ ਉਹ ਲੋ ਵਾਂਗਰ ਹਨੇਰੇ ਵਿੱਚ ਚਮਕਦਾ ਹੈ ਅਤੇ ਹਨੇਰਾ ਉਹਨੂੰ ਕਬੂਲ ਨਹੀਂ ਕਰਦਾ। ਹਯਾਤੀ ਮਵਾਦ ਅਤੇ ਸਿਆਣ ਦਾ ਝੂਠਾ ਫਹਿਮ ਅਲਾਹੀ ਮੁਮਕਿਨਾਤ ਨੂੰ ਲੁਕਾਉਂਦਾ ਹੈ ਅਤੇ ਸਾਇੰਸੀ ਇਜ਼ਹਾਰ ਨੂੰ ਖੁਫੀਆ ਰੱਖਦਾ ਹੈ। ਯਸੂ ਦੇ ਕੰਮ ਦੀ ਵਡਿਆਈ ਉਹਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਉਹਦਾ ਮਾਦੀ ਤੌਰ 'ਤੇ ਗੁਆਚਣਾ ਅਤੇ ਫਿਰ ਸਾਹਮਣੇ ਆਉਣਾ, ਇਹਨਾਂ ਸਾਰੀਆਂ ਗੱਲਾਂ ਨੇ ਚੇਲਿਆਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਭਈ ਯਸੂ ਨੇ ਕੀ ਆਖਿਆ ਸੀ। ਇੱਥੇ ਤੀਕਰ ਤਾਂ ਉਹ ਬਸ ਈਮਾਨ ਰੱਖਦੇ ਸੀ, ਪਰ ਹੁਣ ਸਮਝ ਗਏ ਇਸ ਫਹਿਮ ਦੇ ਆਉਣ ਦਾ ਮਤਲਬ ਉਹੀ ਹੈ ਜਿਹੜਾ ਪਾਕਰੂ ਦੇ ਉਤਰਨ ਦਾ ਹੈ, ਯਾਨੀ ਇਲਾਹੀ ਸਾਇੰਸ ਦਾ ਉਤਰਨਾ, ਜਿਹਨੇ ਪੈਂਤੀਕੋਸ ਦੇ ਦਿਨ ਨੂੰ ਰੋਸ਼ਨ ਕਰ ਦਿੱਤਾ ਸੀ ਅਤੇ ਜਿਹੜੀ ਹੁਣ ਦੁਬਾਰਾ ਆਪਣੀ ਪੁਰਾਣੀ ਤਾਰੀਖ ਦੁਹਰਾ ਰਹੀ ਹੈ। ਯਸੂ ਦਾ ਅਖੀਰੀ ਸਬੂਤ ਉਹਦੇ ਤਾਲਬੇ ਇਲਮਾਂ ਲਈ ਸਭ ਤੋਂ ਉੱਚਾ, ਸਭ ਤੋਂ ਬਹੁਤਾ ਯਕੀਨ ਦੇ ਕਾਬਲ, ਸਭ ਤੋਂ ਬਹੁਤਾ ਫਾਇਦਾਮੰਦ ਸੀ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਅਤੇ ਸਿਆਣ ਦੇ ਮਾਦੇ ਨੂੰ ਥੋੜ੍ਹਾ ਜਿਹਾ ਮਨਕਸ ਕਰਦੇ ਅਤੇ ਇਹਨੂੰ ਜਾਣ ਲੈਂਦੇ ਹਾਂ। ਮਾਦੀ ਖੁਦੀ ਤੋਂ ਇਨਕਾਰ ਇਨਸਾਨ ਦੀ ਰੂਹਾਨੀ ਅਤੇ ਹਮੇਸ਼ਾ ਦੀ ਇਨਫਰਾਦੀਅਤ ਦੇ ਬਾਰੇ ਜਾਣਨ ਵਿੱਚ ਮਦਦ ਦਿੰਦਾ ਹੈ ਅਤੇ ਮਾਦੇ ਤੋਂ ਜਾਂ ਜਿਨ੍ਹਾਂ ਨੂੰ ਮਾਦੀ ਹਿੱਸਾਂ ਦੀ ਇਸਤਲਾਹ ਦਿੱਤੀ ਗਈ ਹੈ ਉਹਨਾਂ ਦੇ ਰਾਹੀਂ ਗਲਤ ਇਲਮ ਨੂੰ ਤਬਾਹ ਕਰਦਾ ਹੈ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਹੈ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਅਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਅਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰੱਤਬ ਨਹੀਂ ਕਰ ਸਕਦਾ। ਸੱਚੇ ਮਕਸਦ ਦੇ ਨਾਲ ਕੰਮ ਕਰਨ ਅਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ ਦੇਵੇਗਾ। ਲਾਫਾਨੀ ਸਿਆਣ ਉਸ ਸ਼ਹਿਰ ਨੂੰ ਠੀਕ ਕਰਦੀ ਹੈ ਜਿਹੜੀ ਅੱਖ ਨਹੀਂ ਵੇਖ ਸਕਦੀ, ਪਰ ਸੋਚ ਨੂੰ ਸਮਝਣ ਅਤੇ ਸੱਚਾਈ ਦੀ ਤਾਕਤ ਨਾਲ ਸ਼ਫਾ ਦੇਣ ਦੀ ਰੂਹਾਨੀ ਕਾਬਲੀਅਤ ਤਦ ਹੀ ਫਤਿਹ ਪਾਉਂਦੀ ਹੈ ਜਦ ਇਨਸਾਨ ਖੁਦਕਾਰ ਰਾਸਤਬਾਜ਼ੀ ਵਿੱਚ ਨਹੀਂ ਬਲਕਿ ਇਲਾਹੀ ਕੁਦਰਤ ਦੀ ਅਕਾਸੀ ਕਰਦਾ ਵਿਖਾ ਲਈ ਦਿੰਦਾ ਹੈ। ਚਰਚ ਕੌਂਸਲ ਦੇ ਵੋਟ ਤੋਂ ਲਏ ਜਾਣ ਵਾਲੇ ਫੈਸਲੇ ਭਈ ਕਿਹਨੂੰ ਪਾਕ ਹੁਕਮ ਮੰਨਣਾ ਅਤੇ ਕਿਹਨੂੰ ਨਹੀਂ ਮੰਨਣਾ ਚਾਹੀਦਾ, ਪੁਰਾਣੇ ਸ਼ੁਮਾਰਿਆਂ ਵਿੱਚ ਹੁਕਮਨਾਮਿਆਂ ਦੀਆਂ ਗਲਤੀਆਂ, ਪੁਰਾਣੇ ਅਹਿਦਨਾਮੇ ਵਿੱਚ 30,000 ਵੱਖਰੀਆਂ ਪੜ੍ਹਾਈਆਂ ਅਤੇ 300,000 ਨਵੇਂ ਅਹਿਦਨਾਮੇ ਦੀਆਂ ਪੜ੍ਹਾਈਆਂ, ਇਹ ਅਦਾਦ ਸ਼ੁਮਾਰ ਵਿਖਾਉਂਦੇ ਨੇ ਭਈ ਕਿਵੇਂ ਇੱਕ ਫਾਨੀ ਅਤੇ ਮਾਦੀ ਫਹਿਮ ਨੇ ਇਲਹਾਮੀ ਸਫਿਆਂ ਲਈ ਕਿਸੇ ਹੱਦ ਤੀਕਰ ਆਪਣੇ ਆਪ ਦੇ ਹਨੇਰੇ ਨਾਲ ਇਲਾਹੀ ਰਿਕਾਰਡ ਵਿੱਚ ਚੋਰੀ ਕੀਤੀ। ਪਰ ਗਲਤੀਆਂ ਨਾ ਹੀ ਪੂਰੇ ਤੌਰ 'ਤੇ ਕਲਾਮ ਦੀ ਇਲਾਹੀ ਸਾਇੰਸ ਨੂੰ, ਜਿਵੇਂ ਭਈ ਪੈਦਾਇਸ਼ ਤੋਂ ਮੁਕਾਸ਼ਵਾ ਤੀਕਰ ਵੇਖਿਆ ਗਿਆ ਹੈ, ਗੈਰ ਵਾਜ਼ਿਆ ਕਰ ਸਕੀਆਂ, ਯਸੂ ਦੇ ਇਜ਼ਹਾਰ ਨੂੰ ਬਰਬਾਦ ਕਰ ਸਕੀਆਂ, ਨਾ ਹੀ ਉਹਨਾਂ ਨਬੀਆਂ ਦੇ ਪਾਰੋਂ ਸ਼ਫਾ ਨੂੰ ਕਲਾਦਮ ਕਰਾਰ ਦੇ ਸਕੀਆਂ ਜਿਨ੍ਹਾਂ ਨੇ ਪੇਸ਼ਬੀਨੀ ਕੀਤੀ ਭਈ ਉਹ ਪੱਥਰ ਜਿਹਨੂੰ ਮਮਾਰਾਂ ਨੇ ਰੱਦ ਕੀਤਾ ਨੁੱਕਰ ਦੇ ਸਿਰੇ ਦਾ ਪੱਥਰ ਬਣੇਗਾ। ਰੂਹ ਇਨਸਾਨ ਨੂੰ ਬਰਕਤ ਦਿੰਦੀ ਹੈ, ਪਰ ਇਨਸਾਨ ਨਹੀਂ ਜਾਣਦਾ ਭਈ ਉਹ ਕਿੱਥੋਂ ਆਉਂਦੀ ਹੈ। ਇਹਦੇ ਤੋਂ ਬਿਮਾਰ ਸ਼ਫਾ ਪਾਉਂਦੇ ਨੇ, ਦੁਖੀ ਤਸੱਲੀ ਪਾਉਂਦੇ ਨੇ ਅਤੇ ਪਾਪੀ ਛੁਡਾਏ ਜਾਂਦੇ ਨੇ। ਇਹ ਇੱਕ ਆਲਮਗੀਰ ਰੱਬ ਦੇ ਅਸਰ ਨੇ ਜਿਹੜਾ ਹਮੇਸ਼ਾ ਦੀ ਸਾਇੰਸ ਵਿੱਚ ਲੁਕੀ ਹੋਈ ਚੰਗੀ ਰਿਹਾਇਸ਼ ਹੈ। ਉਹ ਸਾਰਾ ਕੁਝ ਜਿਹਦੇ ਲਈ ਅਸੀਂ ਪਾਪ, ਬਿਮਾਰੀ ਅਤੇ ਮੌਤ ਦੀ ਇਸਤਲਾਹ ਵਰਤਦੇ ਹਾਂ, ਫਾਨੀ ਯਕੀਨ ਹੈ। ਅਸੀਂ ਮਾਦੇ ਦੀ ਤਸ਼ਰੀਹ ਗਲਤੀ ਦੇ ਤੌਰ 'ਤੇ ਕਰਦੇ ਹਾਂ ਕਿਉਂ ਜੇ ਇਹ ਹਯਾਤੀ, ਮਵਾਦ ਅਤੇ ਸਿਆਣ ਦਾ ਉਲਟ ਹੈ। ਜੇ ਰੂਹ ਅਸਲੀ ਅਤੇ ਅਬਦੀ ਹੈ ਤਾਂ ਮਾਦਾ ਆਪਣੀ ਫਾਨੀਅਤ ਦੇ ਨਾਲ ਅਸਲੀ ਨਹੀਂ ਹੋ ਸਕਦਾ। ਸਾਡੀ ਨਜ਼ਰ ਵਿੱਚ ਕਿਹੜੀ ਸ਼ੈ ਮਵਾਦ ਹੋਣੀ ਚਾਹੀਦੀ ਹੈ? ਗਲਤੀ ਤਬਦੀਲ ਕਰਨ ਵਾਲਾ, ਫਨਾਹ ਹੋਣ ਵਾਲਾ ਅਤੇ ਫਾਨੀ, ਜਾਂ ਫਿਰ ਗਲਤੀ ਤੋਂ ਪਾਕ, ਨਾਕਾਬਲੇ ਤਗੀਰ ਅਤੇ ਲਾਫਾਨੀ? ਥੋੜ੍ਹਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਹੈ। ਕ੍ਰਿਸ਼ਚਨ ਸਾਇੰਸ ਦੀ ਜ਼ਰਾ ਜਿਹੀ ਸਿਆਣ ਜੋ ਕੁਝ ਮੈਂ ਇਹਦੇ ਬਾਰੇ ਆਖਦਾ ਵਾਂ ਉਹਦੀ ਸੱਚਾਈ ਨੂੰ ਸਾਬਤ ਕਰਦੀ ਹੈ, ਕਿਉਂ ਜੇ ਤੁਸੀਂ ਨਾ ਤਾਂ ਪਾਣੀ ਉੱਤੇ ਟੁਰ ਸਕਦੇ ਹੋ ਅਤੇ ਨਾ ਹੀ ਮੁਰਦਿਆਂ ਨੂੰ ਜਵਾ ਸਕਦੇ ਹੋ। ਇਸ ਲਈ ਤੁਹਾਨੂੰ ਇਹਨਾਂ ਪਾਸਿਆਂ ਵਿੱਚ ਇਲਾਹੀ ਸਾਇੰਸ ਦੀ ਵੱਡੀ ਤਾਕਤ ਉੱਤੇ ਸ਼ੱਕ ਕਰਨ ਦਾ ਵੀ ਕੋਈ ਹੱਕ ਨਹੀਂ ਹੈ। ਸ਼ੁਕਰ ਕਰੋ ਕਿ ਯਿਸੂ ਨੇ ਜਿਹੜਾ ਸਾਇੰਸ ਦਾ ਅਸਲੀ ਨਮੂਨਾ ਸੀ ਇਹ ਕੰਮ ਕੀਤੇ ਅਤੇ ਸਾਡੇ ਲਈ ਨਮੂਨਾ ਬਣਾਇਆ। ਸਾਇੰਸ ਵਿੱਚ ਅਸੀਂ ਬਸ ਉਸ ਸ਼ੈਅ ਨੂੰ ਵੀ ਵਰਤ ਸਕਦੇ ਹਾਂ ਜਿਹਨੂੰ ਅਸੀਂ ਸਮਝਦੇ ਹਾਂ। ਅਸੀਂ ਇਜ਼ਹਾਰ ਦੇ ਰਾਹੀਂ ਹੀ ਇਮਾਨ ਨੂੰ ਸਾਬਤ ਕਰ ਸਕਦੇ ਹਾਂ। ਰੂਹ, ਹਯਾਤੀ, ਸੱਚਾਈ, ਪਿਆਰ ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਅਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਅਲਾਹੀ ਅਸੂਲ, ਪਿਆਰ ਦੇ ਅਬਦੀ ਅਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਜਿਵੇਂ ਕਿ ਰੂਹਾਨੀ ਸਮਝ ਵਿੱਚ ਜ਼ਾਹਰ ਹੋਇਆ ਹੈ, ਇਲਾਹੀ ਮਬਾਦੁਲ ਤਿਬੀਅਤ ਵਾਜ਼ਿਹ ਤੌਰ 'ਤੇ ਵਿਖਾਉਂਦਾ ਹੈ ਭਈ ਸਭ ਕੁਝ ਸਿਆਣ ਹੀ ਹੈ ਅਤੇ ਇਹ ਸਿਆਣ ਰੱਬ ਕਾਦਰ ਮੁਤਲਕ ਹਮਾਜਾਈ ਅਲਾਮੁਲ ਗਯੂਬ ਹੈ, ਯਾਨੀ ਕਿ ਸਾਰੀ ਤਾਕਤ ਵਾਲਾ, ਹਰ ਥਾਂ ਮੌਜੂਦ ਅਤੇ ਸਾਰੀ ਸਾਇੰਸ ਦਾ ਮਾਲਕ ਹੈ। ਰੂਹ ਜਿਹੜੀ ਸਿਆਣ, ਜਿੰਦ ਜਾਂ ਰੱਬ ਲਈ ਦੂਜਾ ਲਫ਼ਜ਼ ਹੈ, ਇਕੱਲਾ ਹੀ ਅਸਲੀ ਮਵਾਦ ਹੈ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਹੈ, ਇੱਕ ਇਕੱਠਾ ਖਿਆਲ ਹੈ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਚਾਵਾਂ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਮਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।